ਜਿੰਨੀ ਤੁਸੀਂ ਹੁਣ ਦੇਖ ਲਓ ਜਿੰਨੀ ਪੁਰਾਤਨ ਗ੍ਰੰਥ ਨੇ ਸਾਰੇ ਲੜੀਵਾਰ, ਸਾਰੇ ਗ੍ਰੰਥ ਲੜੀਵਾਰ ਨੇ, ਭਾਵੇਂ ਬੋਧੀਆਂ ਦੇ ਤ੍ਰਿਪਿਟਕ ਲੈ ਲਓ, ਜੈਨੀਆਂ ਦੇ ਪਾੜ ਲਓ, ਤੁਸੀਂ ਦੇਖੋ 2500 ਸਾਲ ਹੋ ਗਏ ਬੁੱਧ ਧਰਮ ਨੂੰ ਪੈਦਾ ਹੋਏ, ਤਕਰੀਬਨ 2500-2600 ਸਾਲ ਹੋ ਗਏ ਜੈਨ ਧਰਮ ਨੂੰ ਪੈਦਾ ਹੋਇਆ, ਅਤੇ 5000 ਸਾਲ ਤੋਂ ਵੱਧ ਜਾਣੀ ਈਸਾ ਦੇ 1000 ਤੋਂ ਲੈ ਕੇ 1500 ਸਾਲ ਤੱਕ ਪਹਿਲਾਂ ਤਾਂ ਮੰਨਿਆ ਜਾਂਦਾ ਕਿ ਵੇਦਾਂ ਦੀ ਰਚਨਾ ਹੋਈ ਹੈ। ਜੇ ਅਸੀਂ ਇਸ ਸਮੇਂ ਨੂੰ ਸੱਚਾ ਮੰਨ ਲਈਏ ਤਕਰੀਬਨ 6000 ਸਾਲ ਹੋਏ, ਜਾਣੀ 6000 ਸਾਲ ਦੇ ਵੇਦ ਸੰਸਕ੍ਰਿਤ ਲਿਖੇ ਹੋਏ ਨੇ, ਅਤੇ ਲੜੀਵਾਰ ਪਾਠ ਪੁਰਾਣੀ ਭਾਸ਼ਾ ਹੈ। ਜੇ ਉਸ ਪੁਰਾਣੀ ਭਾਸ਼ਾ ਨੂੰ ਸਾਧ ਸੰਗਤ ਜੀ ਅੱਜ ਸਾਡੇ ਹਿੰਦੂ ਵੀਰ ਸਮਝ ਸਕਦੇ ਹੈ ਤਾਂ ਸਾਨੂੰ ਕੀ ਸਮੱਸਿਆ, ਸਾਨੂੰ ਕੀ ਤਕਲੀਫ, ਲੇਕਿਨ ਅਸੀਂ ਫਿਰ ਵੀ ਇਹਨੂੰ ਤੋੜਨ ਦਾ ਯਤਨ ਕੀਤਾ। ਮੈਂ ਇਹ ਬੇਨਤੀ ਕਰਦਾ ਜੇ ਸ਼ਬਦਾਰਥ ਤੁਸੀਂ ਤੋੜ ਲਏ ਸੀ, ਸ਼ਬਦਾਰਥ ਦੇ ਵਿੱਚ ਤੁਸੀਂ ਪਦਛੇਦ ਕਰਤਾ ਸੀ, ਕੋਈ ਗੱਲ ਨਹੀਂ, ਕਿਉਂ ਕਿਉਂ ਪਹਿਲੀ ਗੱਲ ਤਾਂ ਇਹ ਵੀ ਨਹੀਂ ਕਰਨਾ ਚਾਹੀਦਾ। ਜੇ ਹੋ ਗਿਆ ਤਾਂ ਇਹਨੂੰ ਇਸ ਕਰਕੇ ਮਾਫ਼ ਕੀਤਾ ਜਾ ਸਕਦਾ ਵੀ ਚਲੋ ਸਿੱਖ ਸੰਗਤ ਨੂੰ ਗੁਰਬਾਣੀ ਦੀ ਸਮਝ ਸੂਝ ਬੂਝ ਅਤੇ ਗਹਿਰ ਜਿਹੜੀ ਸਮਝ ਹੈ ਉਹ ਦੇਣ ਵਾਸਤੇ ਕੰਮ ਕੀਤਾ ਗਿਆ, ਮੰਨਿਆ ਜਾ ਸਕਦਾ, ਇਹ ਲੌਜਿਕ ਇਹ ਤਰਕ ਨੂੰ ਮੰਨਿਆ ਜਾ ਸਕਦਾ। ਲੇਕਿਨ ਦੂਜੇ ਪਾਸੇ ਕੀ ਵਜ੍ਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਪਾਠ ਨੂੰ ਵੀ ਤੁਸੀਂ ਖੰਡਨ ਕਰ ਦਿੱਤਾ? ਉਸ ਨੂੰ ਖੰਡਨ ਕਰਨ ਦਾ ਕਿਸੇ ਨੂੰ ਹੱਕ ਨਹੀਂ, ਕਿਉਂ? ਕਿਉਂਕਿ ਗੁਰੂ ਅਰਜਨ ਮਹਾਰਾਜ ਨੇ ਜਿਹੜੀ ਬੀੜ ਦੀ ਰਚਨਾ ਕਰਤਾਰਪੁਰ ਵਾਲੀ ਕੀਤੀ ਹੈ ਉਸ ਬੀੜ ਦੇ ਉੱਤੇ ਸਾਧ ਸੰਗਤ ਜੀ ਤੁਹਾਨੂੰ ਪਤਾ ਕਿ ਨਹੀਂ, ਡਾਕਟਰ ਭਾਈ ਜੋਤ ਸਿੰਘ, ਮੈਂ ਵੀ ਉੱਥੇ ਗਿਆ, ਮੈਂ ਕਰਤਾਰਪੁਰ 5 ਦਿਨ ਰਿਹਾ, ਲਗਾਤਾਰ ਉਹਨਾਂ ਕੋਲ ਜਾਂਦਾ ਰਿਹਾ ਕਿ ਜੀ ਮੈਨੂੰ ਦਰਸ਼ਨ ਕਰਾਓ, ਨਹੀਂ ਕਰਾਏ ਉਹਨਾਂ ਨੇ, ਉਹਨਾਂ ਦੀ ਮਰਜ਼ੀ ਹੈ, ਜਦੋਂ ਉਹਨਾਂ ਕੋਲ ਬੀੜ ਨਹੀਂ ਕਰਾਉਂਦੇ। ਲੇਕਿਨ ਇਹੀ ਸਮੱਸਿਆ ਜਦੋਂ ਪੰਥ ਦੇ ਸਾਹਮਣੇ ਆਈ, ਇਹ ਸਮੱਸਿਆ ਨੂੰ ਲੈ ਕੇ ਪ੍ਰਿੰਸੀਪਲ ਗੰਗਾ ਸਿੰਘ, ਡਾਕਟਰ ਭਾਈ ਜੋਤ ਸਿੰਘ ਅਤੇ ਇਸੇ ਤਰ੍ਹਾਂ ਇੱਕ ਦੋ ਬੰਦਿਆਂ ਨਾਲ ਹੋਰ ਸੀ, 5 ਬੰਦਿਆਂ ਦੀ ਸ਼ਾਇਦ ਕਮੇਟੀ ਸੀ ਜਾਂ 3 ਦੀ ਸੀਗੀ, ਇਹ ਸਾਰੇ ਉੱਥੇ ਗਏ। ਉੱਥੇ ਜਾ ਕੇ ਉਹਨਾਂ ਨੇ 10ਵੇਂ ਗ੍ਰੰਥ ਜਿਹੜੀ ਸੀ ਕਰਤਾਰਪੁਰ ਵਾਲੀ ਬੀੜ ਉਹਦਾ ਦੇਖਿਆ, ਦਰਸ਼ਨ ਕੀਤੇ, ਉਹਦੇ ਪਾਠ ਦੇਖੇ ਵੀ ਭਾਈ ਕਿੱਥੋਂ ਸ਼ੁਰੂ ਹੁੰਦਾ, ਕੀ ਰੰਭ, ਉਹਦੇ ਰਾਗਮਾਲਾ ਵੀ ਅੰਕਿਤ ਹੈ ਅਤੇ ਲੜੀਵਾਰ ਪਾਠ। ਤਾਂ ਹੁਣ ਅਸੀਂ ਰਾਗਮਾਲਾ ਵੀ ਨਹੀਂ ਹੋਣੀ ਚਾਹੀਦੀ ਪਿੱਛੇ, ਜੇ 2004 ਦੇ ਵਿੱਚ ਗਿਆਨੀ ਗੁਰਦੇਵ ਸਿੰਘ ਦੀ ਇੱਕ ਕਿਤਾਬ ਨਿਕਲੀ, ਉਹਦਾ ਨਾਂ ਹੈ ਮਦਾਵਣੀ, ਅਤੇ ਮਦਾਵਣੀ 'ਚ ਉਹਨੇ ਕਿਹਾ ਵੀ ਰਾਗਮਾਲਾ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਨਹੀਂ। ਲੇਕਿਨ ਜਿਹੜੀ ਕਰਤਾਰਪੁਰ ਵਾਲੀ ਬੀੜ ਹੈ, ਜਿਹੜੀ ਬੀੜ ਦੀ ਰਚਨਾ ਪੰਚਮ ਪਾਤਸ਼ਾਹ ਮਹਾਰਾਜ ਨੇ ਖੁਦ ਆਪ ਕੀਤੀ, ਉਹਦੇ ਉੱਤੇ ਉਹਨਾਂ ਨੇ ਦਸਖਤ ਕੀਤੇ ਹੈ, ਉਸ ਦੇ ਵਿੱਚ ਰਾਗਮਾਲਾ ਅੰਕਿਤ ਹੈ, ਲੇਕਿਨ ਗਿਆਨੀ ਗੁਰਦੇਵ ਸਿੰਘਾਂ ਦਾ ਨਹੀਂ, ਉਹ ਅੰਕਿਤ ਨਹੀਂ ਹੈ। ਤਾਂ ਮੈਨੂੰ ਇਹ ਸਮਝ ਆਈ ਕਿ ਸਾਡਾ ਮੂਲ ਮੁੱਦਾ ਜਾਂ ਸਾਡਾ ਸਮੱਸਿਆ ਇਹ ਹੈ ਕਿ ਸਾਡੇ ਗੁਰੂ ਨੂੰ ਪਤਾ ਨਹੀਂ ਸੀ, ਸਿੱਖ ਨੂੰ ਪਤਾ ਲੱਗਾ, ਕਿੰਨੀ ਵੱਗਿਆ ਵਾਲੀ ਗੱਲ, ਤਾਂ ਕਿੰਨੀ ਮਾੜੀ ਗੱਲ। ਅਸੀਂ ਆਪਣੇ ਗੁਰੂ ਦੇ ਉੱਤੇ ਕਿੰਤੂ ਪਰੰਤੂ ਕਰਨ ਤੋਂ ਵੀ ਗੁਰੇਜ ਨਹੀਂ ਕਰਦੇ, ਅਫਸੋਸ ਹੈ। ਪਰ ਮੈਂ ਇੱਥੇ ਬੇਨਤੀ ਇਹ ਵੀ ਕਰਦਾ, ਇਹੀ ਕਾਰਨ ਹੈ ਸਾਡੇ ਦੁਰਦਸ਼ਾ ਹੋ ਰਹੀ ਹੈ, ਹੋਰ ਕੋਈ ਵਜ੍ਹਾ ਨਹੀਂ ਹੈ। ਜਦੋਂ ਤੁਸੀਂ ਆਪਣੇ ਧਰਮ ਗ੍ਰੰਥ ਨੂੰ ਇੱਕ ਕੁਐਸਚਨ ਦੇ ਵਿੱਚ ਲਿਆਓਗੇ, ਇੱਕ ਕੁਐਸਚਨ ਦੇ ਦਾਇਰੇ ਵਿੱਚ ਲਿਆਓਗੇ, ਕਿੰਤੂ ਪਰੰਤੂ ਦੇ ਦਾਇਰੇ ਵਿੱਚ ਲਿਆਓਗੇ, ਤਾਂ ਫਿਰ ਸਾਡੀ ਉਸ ਕੌਮ ਦੀ ਦਿਸ਼ਾ ਹੀ ਹੋਏਗੀ। ਸਾਧ ਸੰਗਤ ਜੀ, ਆਹ ਤੁਹਾਨੂੰ ਮੈਂ ਇਹ ਵੀ ਦੱਸਦਾ, ਜਿਵੇਂ ਮੈਕਾਰਥ ਨੇ ਕਿਹਾ ਕਿ ਇੱਕ ਯੂਨੀਕ, ਇੱਕ ਅਦਭੁਤ, ਇੱਕ ਲਸਾਨੀ ਗ੍ਰੰਥ ਹੈ ਜਿਹੜਾ ਕਿ ਗੁਰੂ ਨੇ ਆਪ ਰਚਨਾ ਕੀਤੀ ਹੈ, ਹੋਰ ਦੁਨੀਆਂ ਦਾ ਕੋਈ ਧਾਰਮਿਕ ਗ੍ਰੰਥ ਨਹੀਂ ਹੈ। ਤਾਂ ਇਹ ਦੁਨੀਆਂ ਦੇ ਲੋਕਾਂ ਨੂੰ ਗੱਲ ਚੁਭਦੀ ਹੈ ਕਿ ਸਿੱਖਾਂ ਦਾ ਧਾਰਮਿਕ ਗ੍ਰੰਥ ਸ਼ੁੱਧ ਰੂਪ ਦੇ ਵਿੱਚ ਕਿਉਂ ਹੈ, ਇਸ ਕਰਕੇ ਉਹ ਸਾਨੂੰ ਫਿਰ ਖਰੀਦਦੇ, ਕਿਉਂਕਿ ਸਾਡਾ ਮੁੱਲ ਵੀ ਬਹੁਤ ਥੋੜ੍ਹਾ ਸਾਡਾ, ਮੈਂ ਬਹੁਤ ਸਿਨੇਮਰ ਬੇਨਤੀ ਕਰਕੇ ਕਹਿਣਾ ਚਾਹੁੰਦਾ ਕਿ ਸਾਡਾ ਮੁੱਲ ਬੜਾ ਥੋੜ੍ਹਾ, ਸਾਨੂੰ ਖਰੀਦਿਆ ਬੜਾ ਥੋੜ੍ਹਾ ਨਾ ਜਾਂਦਾ। ਕਿਵੇਂ, ਮੈਂ ਪਿੱਛੇ ਕੈਨੇਡਾ ਜਾ ਕੇ ਗਿਆ, ਉੱਥੇ ਲੈਕਚਰ ਵੀ ਕਰਕੇ ਆ, ਪਿਛਲੇ 1-2 ਸਾਲ ਪਹਿਲਾਂ ਮੈਂ ਅਮੈਰੀਕਾ ਜਾਣ ਦਾ ਮੌਕਾ ਮਿਲਿਆ, ਉੱਥੇ ਵੀ ਇਸ ਤਰ੍ਹਾਂ ਸੰਗਤ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਵੀ ਥੋੜ੍ਹੇ ਜਿਹੇ ਜਿਹੜੇ ਨੌਜਵਾਨ ਮੁੰਡੇ ਉਹਨਾਂ ਸਾਹਮਣੇ ਵੀ ਲੈਕਚਰ ਕਰਨ ਦਾ ਮੌਕਾ ਮਿਲਿਆ। ਅਤੇ ਮੈਂ ਉੱਥੇ ਦੇਖਿਆ ਕਿ ਉਹ ਲੋਕ ਸਾਡੇ ਨਾਲੋਂ ਬਹੁਤ ਜ਼ਿਆਦਾ ਸਿਆਣੇ ਨੇ, ਚੇਤੰਨ ਨੇ। ਉਹਨਾਂ ਨੇ ਇੱਕ ਸਿੱਖ ਸਟੱਡੀ ਨੂੰ, ਸਿੱਖ ਧਰਮ ਦੇ ਅਧਿਐਨ ਨੂੰ, ਸਿੱਖ ਧਰਮ ਦੇ ਗਿਆਨ ਨੂੰ ਜਾਣਨ ਵਾਸਤੇ ਕੋਲੋਂ ਪੈਸਾ ਇਕੱਠਾ ਕਰਕੇ ਯੂਨੀਵਰਸਿਟੀਆਂ ਦੇ ਵਿੱਚ ਚੇਅਰ ਸਥਾਪਿਤ ਕੀਤਾ, ਉੱਥੇ ਸਿੱਖਾਂ ਨੂੰ ਲਾਇਆ ਗਿਆ। ਲੇਕਿਨ ਹੋਇਆ ਕਿ ਉਹਦੇ ਵਿੱਚ 5 ਸਿੱਖ ਜਿਹੜੇ ਸੀ, 4 ਸਿੱਖ ਮੈਕਲੋਡ ਉਹਨਾਂ ਦਾ ਚੇਅਰ ਜਿਹੜਾ ਸੀ ਗੁਰੂ ਸੀ, ਉਹਦੇ 'ਚ ਪਿਸ਼ੌਰਾ ਸਿੰਘ ਸੀ, ਅੱਜ ਕੱਲ੍ਹ ਇੱਥੇ ਆਏ ਹੋਏ ਨੇ ਪਟਿਆਲੇ ਬੈਠੇ ਨੇ। ਇਸੇ ਤਰ੍ਹਾਂ ਇੱਕ ਡਾਕਟਰ ਮਾਨ ਸੀ, ਡਾਕਟਰ ਹਰਜੀਤ ਸਿੰਘ ਉਬਰਾਏ ਸੀ, ਇਸੇ ਤਰ੍ਹਾਂ ਇੱਕ ਡਾਕਟਰ ਗਰੋਥੀ ਸੀ, ਉਹ ਕੈਨੇਡੀਅਨ ਕੁੜੀ ਹੈ, ਇਸੇ ਤਰ੍ਹਾਂ ਇੱਕ ਜੀਵਨ ਦਿਓਲ ਨੇ, ਉਹ ਸਿੱਖ ਮੁੰਡਾ ਧੋਨਮੋ ਨੇ, ਅਤੇ ਕੈਨੇਡਾ ਅਮੈਰੀਕਾ ਦਾ ਯੂਕੇ ਦਾ ਰਹਿਣ ਵਾਲਾ ਉਹ ਵੀ ਉਸੇ ਚੇਅਰ ਦੇ ਉੱਤੇ ਗਿਆ ਸੀ। ਇਹਨਾਂ ਲੋਕਾਂ ਨੇ ਸਿਰਫ ਆਪਣੀ ਨੌਕਰੀ ਵਾਸਤੇ ਸਿੱਖ ਧਰਮ ਦੇ ਫਲਸਫੇ ਦੀ, ਸਿੱਖ ਧਰਮ ਦੀ ਥਿਓਲੋਜੀ ਦੀ, ਸਿੱਖ ਹਿਸਟਰੀ ਦਾ ਉਹ ਮਤਲਬ ਸੱਤਿਆਨਾਸ ਕੀਤਾ, ਉਹ ਗਲਤ ਇੰਟਰਪ੍ਰਿਟੇਸ਼ਨ ਕੀਤੀ ਕਿ ਉਹਨਾਂ ਲੋਕਾਂ ਨੂੰ ਆਪਣੇ ਕੀਤੇ 'ਤੇ ਪਛਤਾਉਣਾ ਪਿਆ ਕਿ ਅਸੀਂ ਇਹ ਗਲਤ ਗੱਲ ਕਰ ਬੈਠੇ, ਅਸੀਂ ਫਾਇਨਾਂਸ ਕੀਤਾ ਤਾਂ ਸਿੱਖ ਸਟੱਡੀ ਲੋਕਾਂ ਦੇ ਸਾਹਮਣੇ ਆਊਗਾ, ਸਿੱਖ ਗਿਆਨ ਸਾਡੇ ਸਾਹਮਣੇ ਆਊਗਾ, ਸਿੱਖ ਫਲਸਫਾ ਲੋਕਾਂ ਦੇ ਸਾਹਮਣੇ ਆਊਗਾ, ਲੇਕਿਨ ਹੋਇਆ ਉਹਦੇ ਵਿੱਚ। ਤੋ ਮੈਂ ਤੁਹਾਨੂੰ ਤਾਂ ਬੇਨਤੀ ਕਰਾਂ, ਸਾਡਾ ਜਿਹੜੀ ਕੀਮਤ ਹੈ ਬਹੁਤ ਥੋੜ੍ਹੀ ਹੈ। ਹੁਣ ਅਸੀਂ ਜਿਉਂਦੇ ਕਿਉਂ ਹਾਂ, ਸਾਡੇ ਨਾਲ ਹੌਸਲਾ ਕਿਉਂ ਬੁਲਾਉਂਦਾ? ਉਦਾਹਰਨਾਂ ਦਿੰਦੇ ਪੁਰਾਣੇ ਸਿੱਖਾਂ ਦੀਆਂ। ਭਾਈ ਤਾਰੂ ਸਿੰਘ, ਭਾਈ ਤਾਰੂ ਸਿੰਘ ਨੇ ਸਾਹਮਣੇ ਮੌਤ, ਅਤੇ ਦੂਜੇ ਪਾਸੇ ਜਿਹੜੇ ਸੀ ਲਾਲ ਸੀ, ਤੈਨੂੰ ਰਾਜ ਦੇ ਦੇਵਾਂਗੇ, ਤੈਨੂੰ ਗੱਦੀ ਦੇ ਦੇਵਾਂਗੇ, ਤੈਨੂੰ ਇਹ ਬਣਾ ਦੇਵਾਂਗੇ, ਉਹ ਬਣਾ ਦੇ, ਲੇਕਿਨ ਉਹਨਾਂ ਨੇ ਕੇਸ ਨਹੀਂ ਕਤਲ ਕਰਵਾਏ। ਅੱਜ ਕੱਲ੍ਹ ਸਾਡੇ ਕੀ ਮੁੰਡੇ, ਨੌਜਵਾਨ ਮੁੰਡੇ ਅਸੀਂ ਦੇਖਦੇ ਵੀ ਪੈਸੇ ਦਿੰਦੇ ਨੇ, ਨਾਈ ਕੋਲ ਜਾ ਕੇ ਬੈਠਦੇ ਨੇ, ਨਾਲੇ ਆਪਣੀ ਬੇਇੱਜ਼ਤੀ ਕਰਾਉਂਦੇ, ਨਾਲੇ ਪੈਸੇ ਦੇ ਕੇ ਆਉਂਦੇ। ਔਰ ਮਾਂ ਕਹਿੰਦੀ ਹੈ ਵੀ ਤੂੰ ਹੁਣ ਬੱਚੇ, ਤੂੰ ਹੁਣ ਬੁੱਢਾ ਹੋ ਗਿਆ, ਇਹ ਦਾੜੀ ਨਾਲ ਤੂੰ ਬੁੱਢਾ ਲੱਗਦਾ, ਇਸ ਕਰਕੇ ਕੇ ਦਾੜੀ ਕਟਵਾ ਦੇ। ਅਤੇ ਜਿਹੜਾ 3 ਸਾਲ ਦਾ ਬੱਚਾ, ਮੈਂ ਇਹ ਸਵਾਲ ਕਰਦਾ ਹਾਂ ਵੀ 5 ਸਾਲ ਦੇ ਬੱਚੇ ਨੂੰ ਤਾਂ, 15 ਸਾਲ ਦਾ ਬੱਚਾ ਤੁਹਾਡੀ ਗੱਲ ਨਹੀਂ ਮੰਨਦਾ, 20 ਸਾਲ ਦਾ ਬੱਚਾ ਗੱਲ ਨਹੀਂ ਮੰਨਦਾ, ਲੇਕਿਨ 3 ਸਾਲ ਦਾ ਬੱਚਾ ਤਾਂ ਕੁਛ ਨਹੀਂ ਕਹਿੰਦਾ ਵੀ ਭਾਈ ਕੇਸ ਰੱਖਣੇ ਜਾਂ ਨਹੀਂ ਰੱਖਣੇ। ਲੇਕਿਨ ਉਹਦੇ ਕੇਸ ਕੌਣ ਕਤਲ ਕਰਦਾ? ਮਾਂ। ਉਹਦੇ ਕੇਸ ਮਾਂ ਕਤਲ ਕਰਦੀ ਹੈ, ਇਸ ਕਰਕੇ ਵੀ ਮੈਨੂੰ ਜੂੜਾ ਨਾ ਕਰਨਾ ਪਵੇ, ਮੈਨੂੰ ਇਸ ਬੱਚੇ ਦਾ ਜਿਹੜੇ ਕੇਸ ਨੂੰ ਆ ਕੇ ਬੰਨਾ ਹੀ ਨਹੀਂ ਪੈ ਜਾਣਾ। ਤੋ ਸਾਧ ਸੰਗਤ ਜੀ, ਇਹ ਸਮੱਸਿਆਵਾਂ ਸਿੱਖ ਪੰਥ ਦੇ, ਮੈਂ ਤੁਹਾਨੂੰ ਗੱਲਾਂ 2-3 ਦੱਸਣਾ ਯਤਨ ਕੀਤਾ, ਕਿਤੇ ਇਹ ਗੁਰੂ ਗ੍ਰੰਥ ਸਾਹਿਬ ਨਿਸ਼ਾਨੀ ਇਹਦੇ ਵਰਗੀ ਧਾਰਮਿਕ ਗ੍ਰੰਥ ਦੁਨੀਆਂ ਦੇ ਸਮੁੱਚੇ ਧਾਰਮਿਕ ਗ੍ਰੰਥਾਂ ਵਿੱਚੋਂ ਕੋਈ ਨਹੀਂ। ਨੰਬਰ 2, ਇਹਨੂੰ ਵਿਗਾੜਨ ਵਾਸਤੇ ਮਿਸ਼ਨੀ ਕਾਲਜਾਂ ਵਾਲੇ, ਇਸੇ ਤਰ੍ਹਾਂ ਜਿਹੜੀ ਤੁਹਾਨੂੰ ਬਾਹਰ ਗੱਲਾਂ ਕੀਤੀਆਂ, ਇਹ ਲੋਕ ਕਿਵੇਂ ਹਿੱਸਾ ਪਾ ਰਹੇ? ਅਤੇ 3 ਗੱਲ, ਬਾਣੀ ਨੂੰ ਬਦਲਣ ਵਾਸਤੇ ਜਿਵੇਂ ਸੁਖਮਨੀ ਸਾਹਿਬ ਦੀ ਤੁਹਾਨੂੰ ਮੈਂ ਗੱਲ ਦੱਸੀ, ਕਿਵੇਂ ਯਤਨ ਹੋ ਜਾਵੇ? ਇਹ ਸਾਰੀਆਂ ਗੱਲਾਂ ਤੁਹਾਡੇ ਜ਼ਿਹਨ ਦੇ ਵਿੱਚ, ਤੁਹਾਡੇ ਦਿਮਾਗ ਦੇ ਵਿੱਚ, ਤੁਹਾਡੀ ਸੋਚ ਦੇ ਸਮਝ ਦੇ ਵਿੱਚ ਹੋਣੀਆਂ ਚਾਹੀਦੀਆਂ, ਤਾਂ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਜਾਂ ਆਪਣੇ ਪੰਥ ਨੂੰ ਬਚਾਉਣ ਦੇ ਸਮਰੱਥ ਹੋ ਸਕਾਂਗੇ, ਤਾਂ ਅਸੀਂ ਇਸ ਉਪਰਾਲੇ ਵਿੱਚ ਸਫਲ ਹੋ ਸਕਾਂਗੇ। ਤੋ ਇਹ ਜਿਹੜਾ ਇਹਨਾਂ ਨੇ ਉੱਦਮ ਕੀਤਾ, ਇਹ ਬਹੁਤ ਭਾਰੀ ਉੱਦਮ ਹੈ, ਬੜਾ ਸ਼ਲਾਘਾਯੋਗ ਉੱਦਮ ਹੈ। ਅਤੇ ਮੇਰੀ ਬੇਨਤੀ ਹੈ ਕਿ ਅਸੀਂ ਇਹਨਾਂ ਨਾਲ ਇਹਦੇ ਨਾਲ ਜੁੜੇ ਰਹਾਂਗੇ, ਤਾਂ ਇਸ ਜਿਹੜਾ ਰੱਬੀ ਪੈਗਾਮ ਹੈ, ਗੁਰਬਾਣੀ ਦੇ ਸਿਧਾਂਤ ਨੇ, ਜਿਉਂ ਜਿਉਂ ਸਾਨੂੰ ਸਮਝ ਆਊਗੀ, ਤੁਸੀਂ ਇੱਥੇ ਹੁਣ ਪਾਠ ਬੋਧ ਦੇ ਵਿੱਚ ਸ਼ਿਰਕਤ ਕੀਤੇ, ਇਸ ਤਰ੍ਹਾਂ ਬਾਣੀ ਦਾ ਪਾਠ ਕਿਵੇਂ ਕਰਨਾ ਸਿੱਖੇ, ਇਹਨੂੰ ਆਪਣੇ ਤੱਕ ਮਹਿਦੂਦ ਨਹੀਂ ਰੱਖਣਾ। ਘੱਟੋ ਘੱਟ ਤੁਸੀਂ ਅੱਜ ਇੱਥੇ ਪ੍ਰਣ ਕਰਕੇ ਜਾਓ, ਜਾਂ ਜਦੋਂ ਅੰਤਮ ਅਰਦਾਸ ਹੋਏਗੀ ਪ੍ਰਣ ਕਰਕੇ ਜਾਓ ਕਿ ਇੱਕ ਸਿੰਘ ਨੇ ਜਿਹੜਾ ਇੱਥੋਂ ਪਾਠ ਬੋਧ ਸਮਾਗਮ ਦੇ ਵਿੱਚ ਹਿੱਸਾ ਪਾ ਕੇ ਇਹ ਪਾਠ ਕਰਨ ਦਾ ਵੱਲ ਤਰੀਕਾ ਸਿੱਖ ਕੇ ਜਾ ਰਿਹਾ, ਉਹਨੂੰ ਘੱਟੋ ਘੱਟ ਅੱਗੇ 5 ਪਾਠੀ ਤਿਆਰ ਕਰਨੇ ਚਾਹੀਦੇ, 5 ਸਿੰਘਾਂ ਨੂੰ ਪਾਠ ਸਿਖਾਉਣ ਦਾ ਯਤਨ ਕਰਨਾ ਚਾਹੀਦਾ, ਤਾਂ ਤੁਹਾਡੀ ਸੇਵਾ ਪ੍ਰਵਾਨ ਹੋਊਗੀ। ਇਸੇ ਤਰ੍ਹਾਂ ਅਸੀਂ ਫਿਰ, ਅਸੀਂ ਹੁਣ ਦੇਖਦੇ ਨਾ ਬਾਕੀ ਕਿੰਨੇ ਲੋਕ ਨੇ, ਸੱਚੇ ਸੌਦੇ ਵਾਲੇ ਦੇਖ ਲਓ, ਨਿਰੰਕਾਰੀ ਦੇਖ ਲਓ, ਰਾਧਾ ਸਵਾਮੀ ਦੇਖ ਲਓ, ਟਰੱਕ ਭਰ ਭਰ ਕੇ ਲਿਜਾਂਦੇ ਨੇ, ਭਾਵੇਂ ਨਿਰੰਕਾਰੀ ਹੋਣ, ਭਾਵੇਂ ਰਾਧਾ ਸਵਾਮੀ ਹੋਣ ਜਾਂ ਨਾ ਹੋਣ, ਲੇਕਿਨ ਉਹ ਟਰੱਕ ਦੇ ਵਿੱਚ ਲੱਦ ਲੈਂਦੇ, ਕੋਲੋਂ ਪੈਸੇ ਦੇਣਗੇ, ਚਾਹ ਕੋਲੋਂ ਪਿਆਉਣਗੇ, ਖਾਣਾ ਕੋਲੋਂ ਖੋਣਗੇ, ਆਓ ਜੀ ਤੁਹਾਨੂੰ ਦਰਸ਼ਨ ਕਰਾ ਕੇ ਲਾਈਏ। ਹੁਣ ਦਰਸ਼ਨ ਉੱਥੇ ਦੇਖੇ ਵਰਗੀ ਹੁੰਦੇ ਨੇ, ਲੇਕਿਨ ਉਹਦੇ ਵਿੱਚ ਜਾਂਦੇ ਵੀ ਬਹੁਤੇ ਲੋਕ ਸਾਡੇ ਨੇ, ਅਤੇ ਮੈਂ ਤੁਹਾਨੂੰ ਦੱਸਦਾ ਵੀ ਜਾਂਦੇ ਵੀ ਸਾਡੇ ਬਹੁਤੇ ਲੋਕ ਸਾਡੇ ਨੇ, ਚਾਹੇ ਦੇਵੀ ਦਾ ਮੰਦਰ ਹੋਵੇ, ਹੁਣ ਇੱਥੇ ਅਸੀਂ ਦੇਵੀ ਦਾ ਮੰਦਰ ਤੁਹਾਡੇ ਸਾਹਮਣੇ ਹੈਗਾ ਮਾਈਸਰ ਖਾਲ, ਆ ਤੁਸੀਂ ਦੇਖ ਲਿਓ ਜਦੋਂ ਵਾਢੀ ਹੁੰਦੀ ਹੈ ਉੱਥੇ ਤਕਰੀਬਨ, ਮੈਂ ਦੇਖਿਆ ਅੰਦਾਜ਼ ਨੂੰ, ਮੋਟਾ ਅੰਦਾਜ਼ਾ ਲਾਇਆ ਮੇਰਾ ਰੱਖ ਜਾ, ਕਿ 70% ਲੋਕ ਉੱਥੇ ਸਿੱਖ ਹੁੰਦੇ ਨੇ ਜਿਹੜੇ ਉੱਥੇ ਮਿੱਟੀ 'ਚ ਆਪਣੀ ਚਾੜ੍ਹਦੇ ਹੁੰਦੇ, 70%, ਕਿਉਂਕਿ ਇਸ ਏਰੀਏ 'ਚ ਹਿੰਦੂ ਵੀਰ ਤਾਂ ਸਾਡੇ ਹੀ ਘੱਟ, ਹਿੰਦੂ ਸੰਗਤ ਜਿਹੜੀ ਜਾਂ ਜਨਤਾ ਉਹ ਤਾਂ ਹੈ ਹੀ ਥੋੜ੍ਹੀ, ਤੋਂ ਜਿੰਨੇ ਪਿੰਡਾਂ ਦੇ ਅਸੀਂ ਲੋਕ ਆ ਸਾਰੇ ਅਸੀਂ ਧਾਵਾ ਕਰਕੇ ਉੱਥੇ ਬੋਲਦੇ ਹਾਂ। ਸਾਨੂੰ ਇਹ ਨਹੀਂ ਪਤਾ ਲੱਗਦਾ ਅਸੀਂ ਕਰ ਕੀ ਰਹੇ, ਸਾਨੂੰ ਗੁਰੂ ਨੇ ਕੀ ਕਿਹਾ, ਕੀ ਕਰਨਾ ਕੀ ਨਹੀਂ ਕਰਨਾ, ਸਾਨੂੰ ਗੁਰੂ ਨੇ ਜੋੜਿਆ ਸ਼ਬਦ ਸੁਰਤ ਧੁਨ ਚੇਲਾ। ਇਸ ਸ਼ਬਦ ਜਿਹੜਾ ਹੈ, ਗੁਰੂ ਨਾਨਕ ਮਹਾਰਾਜ ਨੇ ਕਿਹਾ, ਜਿੱਥੇ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ, ਤੋ ਦੇਹ ਦੀ ਦਰਸ਼ਨ ਕਰਨ ਨਾਲ ਮੁਕਤੀ ਨਹੀਂ ਹੋਣੀ, ਸ਼ਬਦ ਗਿਆਨ ਅਰਥ ਅਤੇ ਅਰਥ ਨੂੰ ਮਨ ਦੇ ਵਿੱਚ ਵਸਾਉਣ ਦੇ ਨਾਲ ਤੁਹਾਡਾ ਪਾਰਤਾ ਰੱਖਣਾ। ਇਸ ਕਰਕੇ ਸਾਨੂੰ ਗੁਰੂ ਨੇ ਸ਼ਬਦ ਲੜ ਲਾਇਆ, ਸ਼ਬਦ ਦੇ ਨਾਲ ਲੱਗ ਕੇ ਇਸ ਬਾਣੀ ਦਾ ਵਿਚਾਰ ਕਰਾਂਗੇ ਤਾਂ ਸਾਡਾ ਪਾਰਤਾ ਰਹੇ। ਇੱਥੇ ਇੱਕ ਗੱਲ ਜ਼ਰੂਰੀ ਹੋਰ, ਇਹਨਾਂ ਮੈਂ ਜਿਹੜੇ ਪ੍ਰਬੰਧਕ ਨੇ ਜਾਂ ਮਹਾਂਪੁਰਸ਼ ਨੇ, ਇਹਨਾਂ ਦੇ ਚਰਨਾਂ 'ਚ ਮੈਂ ਬਹੁਤ ਸਨਿਵਰ ਬੇਨਤੀ ਕਰਨੀ ਚਾਹਾਂਗਾ ਕਿ ਗੁਰੂ ਦਸਮ ਪਾਤਸ਼ਾਹ ਮਹਾਰਾਜ ਤੋਂ ਲੈ ਕੇ ਬਾਬਾ ਬੁੱਢਾ ਜੀ, ਗੁਰੂ ਨਾਨਕ ਸਾਹਿਬ, ਭਾਈ ਮਨੀ ਸਿੰਘ ਜੀ, ਭਾਈ ਗੁਰਦਾਸ ਜੀ, ਬਾਬਾ ਦੀਪ ਸਿੰਘ ਜੀ, ਹੋਰ ਪੁਰਾਤਨ ਸਿੰਘ ਜਿੰਨੇ ਤੁਸੀਂ ਦੇਖੋ, ਭਾਈ ਤਾਰੂ ਸਿੰਘ ਜੀ ਜਾਂ ਜਿੰਨੇ ਵੀ ਪੁਰਾਤਨ ਸਿੰਘ ਦੇਖਦੇ ਹੋ, ਕਿਸੇ ਦੇ ਮੈਂ ਇਹ ਇੱਕ ਗੱਲ ਤੁਸੀਂ ਇਹ ਨਾ ਲੈ ਲਿਓ ਮੈਂ ਕਿਸੇ ਦੀ ਵਿਰੋਧਤਾ ਕਰ ਰਿਹਾ, ਮੈਂ ਇੱਕ ਤੁਹਾਨੂੰ ਸਿਧਾਂਤ ਦੀ ਗੱਲ ਦੱਸ, ਜੋ ਗੁਰਬਾਣੀ ਦਾ ਸਿਧਾਂਤ, ਕਿਸੇ ਦੇ ਨਾਂ ਨਾਲ ਸੰਤ ਨਹੀਂ ਲੱਗੇ, ਯਾਨੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਉਹਨਾਂ ਦੀ ਗੁਰੂ ਵਿਅਕਤਾਂ ਦੀ ਹਜ਼ੂਰੀ ਵਿੱਚ ਰਹਿੰਦੇ ਹੋਏ ਜਿੰਨੇ ਸਿੱਖ ਨੇ, ਸਾਰੇ ਪਹੁੰਚੇ ਸਿੱਖ, ਸਾਰੇ ਕਰਨ ਵਾਲੇ ਸਿੱਖ, ਸੇਵਾ ਲਓ ਕਮਾਲ ਦੀ, ਭਜਨ ਸਿਮਰਨ ਕਮਾਲ ਦਾ, ਗਿਆਨ ਕਮਾਲ ਦਾ, ਭਾਈ ਗੁਰਦਾਸ ਤੋਂ ਵੱਡਾ ਥਿਓਲੋਜੀਅਨ ਸਿੱਖਾਂ 'ਚ ਕੋਈ ਹੋਏ ਨਹੀਂ, ਕੋਈ ਬੰਦਾ ਨਹੀਂ ਹੋਇਆ ਭਾਈ ਗੁਰਦਾਸ ਤੋਂ ਉੱਤੇ। ਸਾਨੂੰ ਜਿੰਨੀ ਭਾਈ ਗੁਰਦਾਸ ਨੇ ਕਵਿਤਾ ਦੇ ਵਿੱਚ ਗੁਰਬਾਣੀ ਦੇ ਸਿਧਾਂਤ ਨੂੰ ਉਜਾਗਰ ਕਰਕੇ ਵਿਆਖਿਆ ਕਰਕੇ ਸਮਝਾ ਦਿੱਤਾ, ਅੱਜ ਤੱਕ ਸਾਧ ਸੰਗਤ ਜੀ ਕੋਈ ਸਿੱਖ ਨਹੀਂ ਹੋਇਆ ਪੈਦਾ ਜਿਹਨੇ ਇਸ ਡੂੰਘਾਈ ਤੱਕ ਇਸ ਬਰੀਕੀ ਤੱਕ ਗੁਰਬਾਣੀ ਦੇ ਸਿਧਾਂਤ ਨੂੰ ਸਮਝ ਕੇ ਵਿਆਖਿਆ ਕੀਤੀ ਹੈ। ਤਾਂ ਉਹਨਾਂ ਦੇ ਨਾਮ ਵੀ ਅਸੀਂ ਦੇਖਦੇ ਹਾਂ ਕਿਤੇ ਸੰਤ ਨਹੀਂ ਲੱਗੇ। ਮੈਂ ਫਿਰ ਬੇਨਤੀ ਕਰਦਾ, ਮੈਂ ਸੰਤ ਦੀ ਵਿਰੋਧਤਾ ਨਹੀਂ ਕਰਦਾ, ਜੇ ਅਸੀਂ ਸੰਤ ਬਣ ਜਾਈਏ ਧੰਨ ਹੈ ਮੇਰਾ ਸਿਰ ਝੁਕਦਾ। ਕਿਉਂ? ਜਿਹਨਾਂ ਸਾਸ ਗ੍ਰਾਸ ਨੇ ਵਿਸਰੇ ਹਰ ਨਾਮਾ ਮਨ ਮਨ ਤਨ ਸੇ ਨਾਨਕਾ ਪੂਰਨ ਸੋਈ ਸੰਤ, ਜਾਣੀ ਸਾਸ ਗ੍ਰਾਸ ਵਾਹਿਗੁਰੂ ਨਾ ਭੁੱਲੇ, ਇਹ ਡੈਫੀਨੇਸ਼ਨ ਹੈ, ਇਹ ਪਰਿਭਾਸ਼ਾ ਹੈ ਸੰਤ ਦੀ। ਇਸੇ ਤਰ੍ਹਾਂ ਖਾਲਸਾ, ਜਾਗਤ ਜੋਤ ਜਪੈ ਨਿਸਵਾਸਰ ਇੱਕ ਬਿਨਾਂ ਮਨ ਨੈਕ ਨਾਮ, ਜਿਸ ਸਿੱਖ ਦੇ ਅੰਦਰ ਉਹ ਅਕਾਲ ਪੁਰਖ ਦੀ ਜਗਦੀ ਜੋਤ ਨਿਰੰਤਰ ਵੱਸਦੀ ਹੈ, ਨਿਰੰਤਰ ਦਾ ਪ੍ਰਕਾਸ਼ ਹੈ ਇਸ ਸਰੀਰ ਦੇ ਵਿੱਚ, ਉਹ ਖਾਲਸਾ। ਲੇਕਿਨ ਅਫਸੋਸ ਨਾਲ ਕਹਿਣਾ ਪੈਂਦਾ, ਅੱਜ ਮੈਂ ਅੰਮ੍ਰਿਤ ਸਕਦਾ, ਅਜੇ ਖਾਲਸਾ। ਜਾਣੀ ਅਸੀਂ ਬੱਚੇ ਨੂੰ ਪਹਿਲੀ ਜਮਾਤ 'ਚ ਦਾਖਲ ਕਰਾਉਣ ਚੱਲੇ ਹਾਂ, ਕਾਇਦਾ ਲੈ ਕੇ ਦਿੱਤਾ, ਯੂਨੀਫਾਰਮ ਲੈ ਕੇ ਦਿੱਤੀ, ਉਹਦੇ ਨਾਲ ਲਿਖ ਦਈਏ ਕਿ ਵੀ ਆਹ ਜਿਹੜਾ ਰਾਮ ਸਿੰਘ ਬੱਚਾ ਭੇਜ ਰਿਹਾ ਸਕੂਲ 'ਚ, ਅੱਜ ਐੱਮ ਏ ਪੀ ਐੱਚ ਡੀ ਹੋ ਗਿਆ। ਹੁਣ ਤੁਸੀਂ ਮੈਨੂੰ ਦੱਸੋ, ਉਸੇ ਦਿਨ ਪੀ ਐੱਚ ਡੀ ਜਾਂ ਐੱਮ ਏ ਦੀ ਡਿਗਰੀ ਲਿਖ ਸਕਦਾ? ਹੋ ਮੇਰੀ ਬੇਨਤੀ ਹੈ ਵੀ ਇਹ ਅਮਲ ਦੀ ਦੁਨੀਆ ਹੈ, ਇਹ ਅਭਿਆਸ ਦੀ ਦੁਨੀਆ ਹੈ। ਅਭਿਆਸ ਦੀ ਦੋ ਤਰ੍ਹਾਂ ਦਾ, ਇੱਕ ਅਭਿਆਸ ਹੈ ਨਾਮ ਦਾ, ਸਿਮਰਨ ਦਾ, ਭਜਨ ਦਾ, ਬੰਦਗੀ ਦਾ, ਗੁਰਬਾਣੀ ਸਮਝਣ ਪੜ੍ਹਨ। ਦੂਜਾ ਅਭਿਆਸ ਹੈ ਇਹਨੂੰ ਅਮਲ ਦੇ ਵਿੱਚ ਦੁਨੀਆ 'ਚ ਵੀ ਕਿਵੇਂ ਤੁਰਨਾ, 'ਚ ਕੀ ਅਸੀਂ ਕੀ ਸਿੱਖ ਸੱਚ ਬੋਲਦਾ। ਇੱਕ ਜ਼ਮਾਨਾ ਮੁਸਲਮਾਨਾਂ ਦੇ ਸਮੇਂ, ਮੁਗਲਾਂ ਦੇ ਸਮੇਂ, ਉਹ ਸੀ ਜਦੋਂ ਜੇ ਗਵਾਹੀ ਦੇਣੀ ਪੈਂਦੀ ਸੀ ਨਾ, ਸਿੱਖ ਦੀ ਗਵਾਹੀ ਹੁੰਦੀ ਸੀ ਅਦਾਲਤ ਦੇ ਵਿੱਚ, ਪਰਤੂਸੀਆ ਦੇ ਸਮੇਂ ਜਦੋਂ ਕਿ ਸਿੱਖਾਂ ਦੇ ਮੁੱਲ ਪੈਂਦੇ ਸੀ, ਅਤੇ ਇਹ ਕਿਹਾ ਜਾਂਦਾ ਸੀ ਵੀ ਜੇ ਸਿੱਖ ਗਵਾਹੀ ਦੇ ਰਿਹਾ ਬਸ, ਹੋਰ ਕਿਸੇ ਗਵਾਹੀ ਦੀ ਲੋੜ ਨਹੀਂ, ਸਿੱਖ ਦੀ ਗਵਾਹੀ ਦੇ ਉੱਤੇ ਫੈਸਲਾ ਕਰ ਦਿਓ। ਸਿੱਖ ਨੇ ਕਿਹਾ ਤਾਂ ਠੀਕ ਹੈ, ਤਾਂ ਹੁਣ ਅਸੀਂ ਆਪਣੇ ਅੰਦਰ ਝਾਤੀਆਂ ਮਾਰ ਲਓ ਵੀ ਕਿੰਨੇ ਕੁ ਅਸੀਂ ਸੱਚੇ ਹਾਂ ਸਾਧ ਸਿੰਘ ਜੀ। ਤਾਂ ਜੇ ਅਸੀਂ ਸੱਚੇ ਨਹੀਂ ਤਾਂ ਫਿਰ ਗੁਰਬਾਣੀ ਦੇ ਸਿਧਾਂਤ ਨੂੰ ਕਿੰਨਾ ਕੁ ਮੰਨਦੇ? ਗੁਰੂ ਨੇ ਕਿਹਾ ਸੱਚ, ਗੁਰੂ ਨੇ ਕੀ ਕਿਹਾ ਸਾਨੂੰ? ਕਿਵ ਸਚਾਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਲ, ਕਿ ਸੱਚ ਇੱਕ ਪ੍ਰਮੁੱਖ ਸਮੁੱਚੀ ਬਾਣੀ ਦਾ ਸਵਾਲ ਹੈ, ਪ੍ਰਸ਼ਨ ਹੈ, ਸੱਚਾ ਕਿਵੇਂ ਬਣ ਅਤੇ ਕੂੜੇ ਦੀ ਪਾਲ ਕਿਵੇਂ ਟੁੱਟੇ ਅਤੇ ਉਹ ਸੱਚ ਨਾਲ ਕਿਵੇਂ ਜੋੜੀ, ਇਹ ਸਵਾਲ ਹੈ। ਅੱਗੇ ਇਹਦਾ ਉੱਤਰ ਵੀ ਹੈ, ਤੂੰ ਸਾਨੂੰ ਸੱਚ ਨਾਲ ਜੋੜੇ, ਇਹ ਵਿਸ਼ਾ ਲੰਬਾ ਬਾਅਦ ਸਹੀ, ਇਹ ਸੱਚ ਨਾਲ ਸਾਨੂੰ ਮਹਾਰਾਜ ਨੇ ਜੋੜਿਆ। ਤੂੰ ਜੇ ਅਸੀਂ ਸੱਚ ਨਾਲ ਜੁੜਾਂਗੇ ਫਿਰ ਝੂਠ ਨਹੀਂ ਬੋਲ ਸਕਦੇ, ਸੱਚ ਨਾਲ ਜੁੜਾਂਗੇ ਠੱਗੀ ਨਹੀਂ ਮਾਰ ਸਕਦੇ, ਸੱਚ ਨਾਲ ਜੁੜਾਂਗੇ ਦਾੜੀ ਨਹੀਂ ਕਟਾ ਸਕਦੇ, ਕੇਸ ਨਹੀਂ ਕਟਾ ਸਕਦੇ, ਸੱਚ ਨਾਲ ਜੁੜਾਂਗੇ ਸੱਚੇ ਸ਼ਬਦਾਂ ਵਿੱਚ ਨਹੀਂ ਜਾ ਸਕਦੇ, ਸੱਚ ਨਾਲ ਜੁੜਾਂਗੇ ਨਿਰੰਕਾਰੀ ਰਾਧੋ ਸਵਾਮੀ ਦੇ ਨਹੀਂ ਜਾ ਸਕਦੇ, ਸੱਚ ਨਾਲ ਜੁੜਾਂਗੇ ਕਿਸੇ ਦੇਵਤੀ ਦੇਵੀ ਦੇਵਤੇ ਅੱਗੇ ਸਿਰ ਨਹੀਂ ਝੁਕਾ ਸਕਦੇ, ਕਿਉਂਕਿ ਕਿਸੇ ਹੋਰ ਧਰਮ ਦਾ ਉਹ ਰਹਿਬਰ ਹੈ, ਅਸੀਂ ਉਹਦਾ ਸਤਿਕਾਰ ਕਰ ਸਕਦੇ ਹਾਂ, ਉਹਦਾ ਮਾਣ ਕਰ ਸਕਦੇ, ਲੇਕਿਨ ਸਿਰ ਨਹੀਂ ਝੁਕਾ ਸਕਦੇ। ਅੱਜ ਕੀ ਹੈ, ਸਿੱਖ ਤੁਸੀਂ ਦੇਖੋ ਟਰਾਲੀਆਂ ਭਰ ਭਰ ਕੇ, ਮੈਂ ਬੜਾ ਮੈਨੂੰ ਦੁੱਖ ਹੁੰਦਾ ਹੁੰਦਾ, ਟਰਾਲੀਆਂ ਭਰ ਭਰ ਕੇ, ਟਰੈਕਟਰ ਭਰ ਭਰ ਕੇ, ਭੁੱਖੇ ਚਾਹੇ ਰੇਤਾ ਮਿੱਟੀ ਫੱਕਦੇ ਹੋਏ ਉੱਥੇ ਜਾ ਕੇ ਉਹ ਲਾਈਨਾਂ ਦੇ ਵਿੱਚ ਖੜ੍ਹ ਕੇ ਮੱਥੇ ਟੇਕਦੇ ਨੇ, ਦਾੜੀਆਂ ਵੀ ਰੱਖੀਆਂ, ਕਿਰਪਾਨਾਂ ਪਾਈਆਂ, ਮੈਂ ਇਹਨਾਂ ਅੱਖਾਂ ਨਾਲ ਦੇਖਿਆ ਸਾਧ ਸਿੰਘ ਜੀ, ਮੈਂ ਤੁਹਾਨੂੰ ਤਾਂ ਕਹਿ ਰਿਹਾ। ਪਟਿਆਲੇ ਜਿਹੜੀ ਕਾਲੀ ਦੇਵੀ ਹੈ ਨਾ, ਤੁਸੀਂ ਕਦੇ ਹੁਣ ਦੇਖ ਲਓ ਜੇ ਥੋੜ੍ਹਾ ਸਮਾਂ ਲੱਗੇ, ਤਾਂ ਮੇਰੇ ਵਰਗੇ ਸਿੱਖ ਉੱਥੇ ਖੜ੍ਹੇ ਹੁੰਦੇ ਲਾਈਨਾਂ ਦੇ ਵਿੱਚ ਬੱਕਰਾ ਚੜ੍ਹਾਉਣ ਵਾਸਤੇ। ਸਾਧ ਸੰਗਤ ਜੀ, ਅਸੀਂ ਕਿਹੜੇ ਗੁਰੂ ਦੇ ਸਿੱਖ ਹਾਂ? ਯਾਦ ਕਰੋ ਸਮਾਂ ਦਸਵੇਂ ਪਾਤਸ਼ਾਹ ਹਜ਼ੂਰ ਮਹਾਰਾਜ ਦਾ, ਚਮਕੌਰ ਦੀ ਗੜੀ ਤੁਹਾਨੂੰ ਯਾਦ ਆਉਂਦੀ ਹੈ ਕਿ ਨਹੀਂ ਆਉਂਦੀ? 1705 ਦਾ ਸਮਾਂ, ਭਿਆਨਕ ਰਾਤ, ਠੰਡੀ ਰਾਤ, ਇਸ ਠੰਡੀ ਰਾਤ ਨੂੰ, ਇਸ ਭਿਆਨਕ ਰਾਤ ਨੂੰ ਦਸਵੇਂ ਪਾਤਸ਼ਾਹ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 40 ਸਿੰਘਾਂ ਦੇ ਨਾਲ ਉਹ ਇੱਕ ਅਜਿਹੀ ਵੱਡੀ ਇਤਿਹਾਸਿਕ ਜੰਗ ਲੜੀ ਹੈ ਜਿਹਨੇ ਸਾਨੂੰ ਦੁਨੀਆ ਦੇ ਖਿੱਤੇ ਦੇ ਵਿੱਚ ਹਮੇਸ਼ਾ ਵਾਸਤੇ ਖੜ੍ਹਾ ਕਰ ਦਿੱਤਾ। ਔਰ ਇਸ ਕਿਸਮ ਦੀ ਜੰਗ ਦੁਨੀਆ ਦੇ ਕਿਸੇ ਇਤਿਹਾਸ ਵਿੱਚ ਨਹੀਂ ਲੜੀ ਗਈ, ਜਦੋਂ ਕਿ ਇੱਕ ਪਾਸੇ ਮੁਗਲ ਇੰਨੀ ਫੌਜ ਹੋਵੇ, ਦੂਜੇ ਪਾਸੇ ਗਿਣਤੀ ਦੇ 40 ਸਿੰਘ ਹੋਣ। ਕਿਉਂ ਲੜੀ ਗਈ, ਕਿਹਦੇ ਵਾਸਤੇ ਲੜੀ? ਗੁਰੂ ਗੋਬਿੰਦ ਸਿੰਘ ਨੇ ਸਾਧ ਸੰਗਤ ਜੀ ਗਵਰਨਰ ਲੱਗਣਾ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਐਂਪਰਰ ਜਾਂ ਬਾਦਸ਼ਾਹ ਹਿੰਦੁਸਤਾਨ ਦਾ ਬਣਨਾ ਸੀ? ਨਹੀਂ, ਨਾ ਉਹ ਬਾਦਸ਼ਾਹ ਬਣੇ, ਨਾ ਪੰਜਾਬ ਦੇ ਗਵਰਨਰ ਬਣੇ। ਕਿਉਂ ਫਿਰ ਉਹਨਾਂ ਨੇ ਸ਼ਹੀਦੀਆਂ ਦਿੱਤੀ? ਚਾਰ ਬੱਚੇ, ਦੋ ਬੱਚੇ ਜਿਹੜੇ ਸੀ 9-7 ਸਾਲ ਦੇ, 7 ਜਾਂ 9 ਸਾਲ ਦੇ, ਅਸੀਂ ਆਪਣੇ ਬੱਚਿਆਂ ਨੂੰ ਕਿੰਨੇ ਪਿਆਰ ਕਰਦੇ ਹਾਂ, ਛਾਤੀਆਂ ਨਾਲ ਲਾਲਾ ਰੱਖਦੇ ਹਾਂ, ਲੜਾਈ ਕਿਤੇ ਹੋਰ ਹੁੰਦੀ ਹੈ, ਬੰਦੂਕ ਕਿਤੇ ਹੋਰ ਚੱਲਦੀ ਹੈ, ਅਸੀਂ ਬੱਚਿਆਂ ਨੂੰ ਛਾਤੀਆਂ ਨਾਲ ਲਾ ਲੈਂਦੇ ਹਾਂ, ਕਿਤੇ ਇਹਦੇ ਨਾਲ ਲੱਗ ਜਾਈਏ। ਅਤੇ ਉਹ ਗੁਰੂ ਜੀ ਨੇ ਬੱਚਿਆਂ ਦੀ ਪਰਵਾਹ ਨਾ ਕੀਤੀ, ਨੀਹਾਂ ਚੜਾਏ ਗਏ, ਜੰਗ ਦੇ ਵਿੱਚ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦ ਹੋ ਗਏ, 40 ਮੁਕਤੇ ਸ਼ਹੀਦ ਹੋ ਗਏ। ਅਤੇ ਗੁਰੂ ਸਾਹਿਬ ਆਪ ਉਸ ਚਮਕੌਰ ਦੀ ਜੰਗ ਤੋਂ ਜਿੱਤਣ ਤੋਂ ਬਾਅਦ ਆਪ ਉੱਥੇ ਤਾੜੀ ਮਾਰ ਕੇ ਹਿੰਦਾ ਪੀਏ ਚੱਲਿਆ ਮਾਛੀਵਾੜਾ ਜੀ। ਇਹ ਸਾਧ ਸੰਗਤ ਜੀ, ਇਹ ਜਿਹੜੀ ਦਸੰਬਰ ਦੀ ਭਿਆਨਕ ਰਾਤ ਹੈ, ਠੰਡੀ ਰਾਤ ਹੈ, ਕਹਿਰ ਦੀ ਰਾਤ ਹੈ, ਅਤੇ ਸਿੱਖ ਇਤਿਹਾਸ ਦੇ ਵਿੱਚ ਇੱਕ ਲਸਾਨੀ ਰਾਤ ਮੈਂ ਇਹਨੂੰ ਕਹਿਣਾ, ਇਹਦਾ ਤਾਂ ਤਸੱਬਰ ਕਰਕੇ ਦੇਖੋ ਤੁਸੀਂ, ਕੀ ਤੁਸੀਂ ਇਹ ਦੇਖ ਕੇ ਕਦੇ ਦੇਵੀ ਦੇ ਮੱਥਾ ਟੇਕੋਗੇ, ਕਦੇ ਸੱਜੇ ਸੌਦੇ ਵਿੱਚ ਜਾਓਗੇ, ਕਦੇ ਨਿਰੰਕਾਰਾਂ 'ਤੇ ਜਾਓਗੇ, ਜਾਂ ਕਿਤੇ ਹੋਰ ਧੱਕੇ ਖਾਓਗੇ ਸਾਧਾਂ ਦੇ ਨਾਲ, ਸੰਤਾਂ ਨਾਲ ਕਦੇ ਧੱਕੇ ਖਾਓਗੇ? ਜਿਸ ਸਿੱਖ ਦੇ ਅੰਦਰ ਇਹ ਪਿਆਰ ਹੈ ਗੁਰੂ ਦੇ ਪ੍ਰਤੀ, ਜਿਸ ਸਿੱਖ ਦੇ ਅੰਦਰ ਇਹ ਲਾਲਸਾ ਅੱਗ ਬਲਦੀ ਹੈ ਕਿ ਮੇਰੇ ਗੁਰੂ ਨੇ ਮੇਰੇ ਵਾਸਤੇ ਇਹ ਕੀਤਾ। ਅਤੇ ਮੈਂ ਤੁਹਾਨੂੰ ਪਹਿਲਾਂ ਗੱਲ ਦੱਸ ਚੁੱਕਿਆ ਕਿ ਗੁਰੂਆਂ ਨੇ ਸਾਨੂੰ ਇਹ ਦੁਨੀਆਂ ਦੇ ਵਿੱਚ ਆ ਕੇ ਆਪਣੀ ਪੂਜਾ ਨਹੀਂ ਕਰਾਈ, ਨਹੀਂ ਕਰਾਈ। ਜਿੱਤਰ ਨਾਲ ਪੜ੍ਹ ਕੇ ਦੇਖੋ, ਦਸਮ ਪਾਤਸ਼ਾਹ ਹਜ਼ੂਰ ਮਹਾਰਾਜ ਕਹਿੰਦੇ ਨੇ ਜਿਹੜਾ ਮੈਨੂੰ ਪਰਮੇਸ਼ਰ ਉੱਠਦਾ ਨਰਕ 'ਚ ਪਊਗਾ, ਮੈਂ ਉਹ ਪਰਮ ਪੁਰਖ ਉਦਾਸਾ ਦੇਖਣਾ, ਉਹ ਜਗਤ ਤਮਾਸਾ, ਮੈਂ ਤਾਂ ਪਰਮ ਪੁਰਖ ਦਾ ਦਾਸ ਹਾਂ। ਅਤੇ ਕੀ ਕਰਨਾ ਆ, ਧਰਮ ਚਲਾਵਣ ਸੰਤੋ ਵਾਰਨ, ਸਿਸਟਮ ਕੋ ਮੂਲ ਉਪਾਰਨ। ਇਸ ਕਰਕੇ ਇਹ ਧਰਮ ਨੂੰ ਚਲਾਉਣ ਵਾਸਤੇ ਗੁਰੂ ਦਸਮ ਪਾਤਸ਼ਾਹ ਇੱਥੇ ਆਏ, ਅਤੇ ਉਹਨਾਂ ਨੇ ਆਪਣੀਆਂ ਕੁਰਬਾਨੀ ਦਿੱਤੀਆਂ। ਪੰਜੇ ਪਾਤਸ਼ਾਹ ਦੇਖ ਲਓ, ਗੁਰੂ ਅਰਜਨ ਦੇਵ ਮਹਾਰਾਜ ਤੱਤੀਆਂ ਤਵਿਆਂ 'ਤੇ ਬੈਠੇ, ਲੋਹਾਂ 'ਤੇ ਤਵੇ, ਸ਼ਹਾਦਤ ਦਿੱਤੀ, ਕੁਰਬਾਨੀ ਦਿੱਤੀ, ਇੱਕ ਮੁਗਲ ਰਾਜ ਦੀ ਸਥਾਪਤੀ ਇਸ ਹਿੰਦੁਸਤਾਨ ਦੀ ਧਰਤੀ 'ਤੇ ਨਾ ਹੋਵੇ ਇਸ ਵਾਸਤੇ। ਹਜ਼ੂਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਸ਼ਹਾਦਤ ਦਿੱਤੀ ਹਿੰਦੂ ਧਰਮ ਵਾਸਤੇ, ਤਾਂ ਕਿ ਉਹਨਾਂ ਨੂੰ ਧਰਮ ਦੀ ਆਜ਼ਾਦੀ ਦਾ ਪੂਰਾ ਹੱਕ ਹੋਵੇ, ਆਪਣਾ ਧਰਮ ਕਾਇਮ ਕਰ ਰੱਖਣ। ਨਾ ਨੌਵੇਂ ਪਾਤਸ਼ਾਹ ਤਿਲਕ ਨੂੰ ਮੰਨਦੇ ਸੀ, ਨਾ ਨੌਵੇਂ ਪਾਤਸ਼ਾਹ ਜੰਝੂ ਨੂੰ ਮੰਨਦੇ ਸੀ, ਨਾ ਨੌਵੇਂ ਪਾਤਸ਼ਾਹ ਉਹਨਾਂ ਦੇ ਹੋਰ ਕਿਸੇ ਰੀਤੀ ਰਿਵਾਜ਼ ਨੂੰ ਮੰਨਦੇ ਸੀ। ਕਿਉਂ ਕੁਰਬਾਨੀ ਦਿੱਤੀ? ਕਿ ਹਿੰਦੂਆਂ ਨੂੰ ਵੀ ਭਾਈ ਪੂਜਾ ਦਾ ਓਨਾ ਹੀ ਹੱਕ ਹੈ ਜਿੰਨਾ ਕਿਸੇ ਹੋਰ ਨੂੰ ਹੈ, ਇਹ ਹੱਕ ਬਰਕਰਾਰ ਰਹਿਣਾ ਚਾਹੀਦਾ ਕਿਉਂਕਿ ਰੱਬ ਨੇ ਦਿੱਤਾ। ਅਤੇ ਇੱਕੋ ਵੀ ਜ਼ਮਾਨਾ ਸੀ, ਤੁਸੀਂ ਜਾਣਦੇ ਹੋ, ਜੇ ਮੈਨੂੰ ਸਮਾਂ 2 ਮਿੰਟ ਲਵਾਂਗਾ, ਇੱਕੋ ਵੀ ਜ਼ਮਾਨਾ ਸੀ ਸਾਧ ਸੰਗਤ ਜੀ, ਜਦੋਂ ਮੁਗਲਾਂ ਵੱਲੋਂ ਇਹ ਹੁਕਮ ਸੀ ਕਿ ਕੋਈ ਹਿੰਦੂ ਚੰਗਾ ਕੱਪੜਾ ਨਹੀਂ ਪਾ ਸਕਦਾ, ਕੋਈ ਹਿੰਦੂ ਘੋੜੇ 'ਤੇ ਨਹੀਂ ਚੜ੍ਹ ਸਕਦਾ, ਕੋਈ ਹਿੰਦੂ ਚਵਾਰਾ ਨਹੀਂ ਪਾ ਸਕਦਾ, ਅਤੇ ਜੇ ਕਿਸੇ ਮੁਗਲ ਨੂੰ ਉੱਥੋਂ ਕਹਾਵੇ ਤਾਂ ਹਿੰਦੂ ਮੂੰਹ ਅੜ ਦੇਵੇ। ਇਹ ਜ਼ਮਾਨਾ ਸੀ, ਇਹ ਹਾਲ ਸੀ ਇਸ ਇਹਨਾਂ ਲੋਕਾਂ ਦੀ। 1200 ਸਾਲ ਇਹ ਜਿਹੜੀ ਧਰਤੀ ਹੈ ਹਿੰਦੁਸਤਾਨ ਦੀ, 1200 ਸਾਲ ਗੁਲਾਮ ਰਹੀ ਹੈ ਸਾਧ ਸੰਗਤ ਜੀ। 1200 ਸਾਲ ਦੀ ਗੁਲਾਮੀ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਪਹਿਲੀ ਵਾਰੀ ਵਿਗਾੜਿਆ ਬਾਬਰ ਨੂੰ। ਬਾਬਰ ਨੂੰ ਵਿਗਾੜਨ ਤੋਂ ਬਾਅਦ ਪੰਜੇ ਪਾਤਸ਼ਾਹ ਅਤੇ ਦਸਵੇਂ ਪਾਤਸ਼ਾਹ ਤੱਕ 14 ਲੜਾਈਆਂ ਤੋਂ ਵੱਧ ਦਸਵੇਂ ਪਾਤਸ਼ਾਹ ਹਜ਼ੂਰ ਨੇ ਆਪਣੇ 42 ਸਾਲ ਦੇ ਥੋੜ੍ਹੇ ਸਮੇਂ ਵਿੱਚ ਲੜੀਆਂ ਨੇ। ਪਰ ਉਹ ਲੜਾਈਆਂ ਜਿਹੜੀਆਂ ਲੜੀਆਂ ਹੈ ਉਹ ਸਾਡੇ ਸਿੱਖ ਪੰਥ ਦੀ ਸਥਾਪਤੀ ਵਾਸਤੇ, ਇਸ ਸਿਧਾਂਤ ਦੀ ਸਥਾਪਤੀ ਵਾਸਤੇ, ਧਰਮ ਦੀ ਆਜ਼ਾਦੀ ਵਾਸਤੇ। ਇੱਥੇ ਨਿਆਂ ਹੋਵੇ, ਅਤਿਆਚਾਰ ਨਾ ਹੋਵੇ, ਸੱਚ ਦਾ ਰਾਜ ਹੋਵੇ, ਇਮਾਨਦਾਰੀ ਦਾ ਰਾਜ ਹੋਵੇ। ਅਫਸੋਸ ਨਾਲ ਕਹਿਣਾ ਪੈਂਦਾ ਵੀ ਸਾਡੇ 'ਚੋਂ ਸੱਚ ਵੀ ਗੁਆਚਦਾ ਜਾ ਰਿਹਾ, ਸਾਡੇ 'ਚੋਂ ਇਮਾਨਦਾਰੀ ਵੀ ਜਾਂਦੀ ਜਾ ਰਹੀ ਹੈ, ਅਸੀਂ ਭੇਖੀ ਹੁੰਦੇ ਜਾ ਰਹੇ। ਮੈਂ ਕਿਰਪਾ ਨੂੰ ਧੁੰਦ ਵੀ ਪਾਈ ਹੈ, ਮੈਂ ਖਾਲਸਾ ਵੀ ਲਿਖਦਾ, ਅੰਦਰ ਮੇਰੇ ਉਹੀ ਗੰਦ ਹੈ। ਅਫਸੋਸ ਹੈ, ਅਰਦਾਸ ਕਰਦਾ ਗੁਰੂ ਅੱਗੇ ਵੀ ਮੈਂ ਅੰਦਰੋਂ ਵੀ ਖਾਲਸਾ ਬਣ ਜਾ। ਜਿਸ ਖਾਲਸੇ ਦੀ ਡੈਫੀਨੇਸ਼ਨ ਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਮੈਂ ਹਮੇਸ਼ਾ ਅਰਦਾਸ ਕਰਦਾ ਗੁਰੂ ਅੱਗੇ, ਹੇ ਸੱਚੇ ਪਾਤਸ਼ਾਹ ਮੈਨੂੰ ਵੀ ਉਹ ਖਾਲਸਾ ਬਣਾ ਦੇ, ਸਾਡੀ ਸਿੱਖ ਸੰਗਤ ਨੂੰ ਵੀ ਉਹ ਖਾਲਸਾ ਬਣਾ ਦੇ, ਸਿੱਖ ਪੰਥ ਨੂੰ ਵੀ ਉਹ ਖਾਲਸਾ ਬਣਾ ਦੇ, ਤਾਂ ਕਿ ਜਿਹੜੀਆਂ ਕੁਰੀਤੀਆਂ ਸਾਡੇ ਵਿੱਚ ਪੈਦਾ ਹੋ ਰਹੀਆਂ ਨੇ, ਜਿਹੜੇ ਅਸੀਂ ਪੁੱਠੇ ਰਾਹ ਪੈ ਰਹੇ ਹਾਂ, ਅਸੀਂ ਦੇਵੀ ਦੇਵਤਿਆਂ ਦੇ ਵਿੱਚ ਮੰਨ ਰਹੇ ਹਾਂ, ਜੰਤਰ ਮੰਤਰਾਂ ਦੇ ਵਿੱਚ ਪੈ ਰਹੇ ਹਾਂ, ਪੰਡਤਾਂ ਤੋਂ ਹੱਥ ਦਿਖਾਏ ਤੋਂ ਅਸੀਂ ਤੁਰ ਹੀ ਨਹੀਂ ਸਕਦੇ, ਵਿਆਹ ਸ਼ਾਦੀਆਂ ਹੁੰਦੀਆਂ ਤਾਂ ਵੀ ਸਾਡਾ ਪੰਡਤ ਸਾਨੂੰ ਦੱਸਦਾ ਵੀ ਆਹ ਦਿਨ ਸ਼ੁਭ ਹੈ ਜੀ, ਅਤੇ ਜਦੋਂ ਵਿਆਹ ਹੁੰਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ, ਦੂਜੇ ਪਾਸੇ ਅਸੀਂ ਸ਼ਰਾਬ ਨਾਲ ਨਹਾ ਵੀ ਰਹੇ ਹੁੰਦੇ ਹਾਂ। ਮੈਂ ਕਹਿੰਦਾ ਵੀ ਸ਼ਰਾਬ ਪੀਂਦੇ ਨਹੀਂ ਸਿੱਖ, ਨਹਾਉਂਦੇ ਹਾਂ ਸਾਧ ਸੰਗਤ ਜੀ, ਇਸ਼ਨਾਨ ਕਰਦੇ ਹਾਂ ਅਸੀਂ, ਪਰ ਉਹ ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ। ਅਤੇ ਇਹ ਮੈਂ ਆਪਣੇ ਕੰਨਾਂ ਨਾਲ ਸੁਣੇ ਨੇ ਕਿ ਯਾਰ ਇਹ ਕੀ ਕੰਜਰਖਾਨਾ ਕਰ ਲਿਆ, ਜਾਣੀ ਆਨੰਦ ਕਾਰਜ ਨੂੰ ਕੰਜਰਖਾਨਾ, ਮੈਂ ਇਹਨਾਂ ਸ਼ਬਦਾਂ ਨੂੰ ਸੁਣਿਆ ਇੱਕ ਬਜ਼ੁਰਗ ਬੰਦੇ ਤੋਂ, ਤੁਹਾਡੇ ਵਰਗਾ ਕੋਈ ਨੌਜਵਾਨ ਕਹਿ ਦੇ ਫਿਰ ਵੀ ਅਸੀਂ ਬਰਦਾਸ਼ਤ ਕਰ ਲਈ। ਕਹਿੰਦੇ ਜੀ ਇਹ ਕੀ ਕੰਜਰਖਾਨਾ ਕਰ ਲਿਆ, ਇਹ ਤਾਂ ਸਾਰਾ ਕੰਮ ਹੀ ਖਰਾਬ ਕਰਤਾ, ਹੁਣ ਅਸੀਂ ਪੀ ਰਹੇ ਸੀ, ਖਾ ਰਹੇ ਸੀ, ਵਿੱਚ ਜਾ ਕੇ ਖਲਲ ਪਾ ਦਿੱਤੇ। ਜਾਣੀ ਇਸ ਰਸਾਤਲ ਤੱਕ, ਇਸ ਗਰਕਾਈ ਤੱਕ ਅਸੀਂ ਗੱਕ ਚੁੱਕੇ। ਇਸ ਕਰਕੇ ਮੈਂ ਇਸ ਸੰਸਥਾ ਨੂੰ, ਇਹਨਾਂ ਗੁਰਮੁਖਾਂ ਨੂੰ ਜਿਹਨਾਂ ਨੇ ਉਦਮ ਆਰੰਭਿਆ, ਮੇਰਾ ਸਿਰ ਇਹਨਾਂ ਦੇ ਅੱਗੇ ਹਮੇਸ਼ਾ ਝੁਕਦਾ। ਬਹੁਤ ਵੱਡਾ ਉਦਮ ਕਰ ਰਹੇ ਨੇ, ਸਾਨੂੰ ਗੁਰਬਾਣੀ ਦੇ ਗੁਰਬਾਣੀ ਨਾਲ, ਗੁਰਬਾਣੀ ਦੇ ਉਚਾਰਨ ਨਾਲ, ਗੁਰਬਾਣੀ ਦੇ ਸਿਧਾਂਤ ਨਾਲ, ਗੁਰਬਾਣੀ ਦੇ ਫਲਸਫੇ ਦੇ ਨਾਲ, ਅਤੇ ਗੁਰਬਾਣੀ ਦੇ ਫਲਸਫੇ ਤੋਂ ਪੈਦਾ ਹੋਏ ਸਿੱਖ ਸਿਹਾਰ ਦੇ ਨਾਲ ਜੋੜਨ ਦਾ ਜਿਹੜਾ ਇਹਨਾਂ ਦਾ ਫਲ ਹੈ, ਮੈਂ ਸ਼ਰਧਾ ਨਾਲ ਸਿਰ ਝੁਕਾਉਣਾ ਅਤੇ ਹੋਈਆਂ ਫੁੱਲਾਂ ਅੱਖਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖੀ ਕਿਸੇ ਲਿਬਾਸ ਦਾ ਨਾਮ ਨਹੀਂ, ਸਿੱਖੀ ਇੱਕ ਜੀਵਨ ਕਣੀ ਹੈ। ਸਿੱਖ ਦਾ ਜੋ ਸ੍ਰੇਸ਼ਟ ਔਰ ਉੱਤਮ ਸਿਧਾਂਤ ਹੈ, ਜੋ ਸਿੱਖ ਦਾ ਇਸ ਸੰਸਾਰ ਵਿੱਚ ਉੱਚਾ ਕਿਰਦਾਰ ਹੈ, ਉਹਦੇ ਬਾਰੇ आप जी नूं बहुत ही उत्तम बहुत ही महान विचारधारा दे नाल जोड़ रहे सन। सत्कारयोग डॉक्टर गुरनेक सिंह जी मुखी श्री गुरु ग्रंथ साहिब जी विभाग पंजाबी यूनिवर्सिटी पटियाला। और वो सिख का जीवन किवें बनेगा, वो सिर्फ एक ही तरीका है, साहब श्री गुरु महाराज जी की पवित्र बाणी दे नाल जुड़ के संप्रदाय वालों प्रबंधक सज्जना वालों गुरमुखा वालों अते समुची साध संगत वालों अपनिया दिल दिया गहराइया तो बहुत बहुत डॉक्टर साहब जी का धन्यवाद करते हाँ। नाल ही बेनती करते हाँ कि संप्रदाय वालों उन्होंने एक प्रशंसा पत्र और सिरोपाओ की बख्शिश करे। चलो बोले सो निहाल सत श्री अकाल। एक बारी फिर डॉक्टर गुरनेक सिंह जी मुखी श्री गुरु ग्रंथ साहिब जी विभाग पंजाबी यूनिवर्सिटी पटियाला दा संप्रदाय वालों महापुरखों वालों समुची सिख संगत वालों बहुत बहुत धन्यवाद। और गुरु पातशाह दे चरणों में समूह साध संगत वालों ये जोदड़ी भी है, सतगुरु महाराज की कृपा करन ऐसे गुरमुख प्यारियां नूं समर्था बल और बुद्धि बख्शन ताकि वह अगे आने वाले समय के भी गुरु पंथ की इस तरह चढ़ती कला के नाल सेवा कर सकन। और सतगुरु महाराज जी के चरणों में यह जोदड़ी करने वास्ते आओ समूह साध संगत सतगुरु महाराज के चरणों में जुड़िए, अरदास करिए। वाहिगुरु जी का खालसा वाहिगुरु जी की फतेह। तू ठाकुर तुम भय।